ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 12 ਜੁਲਾਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਾਕਰਾਮੈਂਟ, ਸੁਨਹਿਰੀ ਮਤਨ ਮੀਕਾ। ਖੁਦਾਵੰਦ ਤੈਥੋਂ ਇਹਦੇ ਤੋਂ ਸਵਾ ਹੋਰ ਕੀ ਚਾਹੁੰਦਾ ਹੈ ਕਿ ਤੂੰ ਇਨਸਾਫ਼ ਕਰੇ ਅਤੇ ਰਹਿਮ ਦਿਲੀ ਨੂੰ ਅਸੀਜ਼ ਰੱਖੇ ਅਤੇ ਆਪਣੇ ਖੁਦਾਵੰਦ ਦੇ ਸਾਹਮਣੇ ਫਰੋਤਨੀ ਨਾਲ ਤੁਰੇ। ਜਵਾਬੀ ਪੜ੍ਹਾਈ ਅਬਰਾਨੀਓ, ਪਰ ਜਦੋਂ ਮਸੀਹ ਆਉਣ ਵਾਲੀਆਂ ਚੰਗੀਆਂ ਸ਼ੈਵਾਂ ਦਾ ਸਰਦਾਰ ਕਾਹਨ ਹੋ ਕੇ ਆਇਆ ਅਤੇ ਉਸ ਬਜ਼ੁਰਗਤਾ ਖੈਮੇ ਦੀ ਰਾਹ ਤੋਂ ਜਿਹੜਾ ਹੱਥਾਂ ਨਾਲ ਬਣਿਆ ਹੋਇਆ ਯਾਨੀ ਇਸ ਜੱਗ ਦਾ ਨਹੀਂ ਅਤੇ ਬੱਕਰੀਆਂ ਅਤੇ ਬਛੜਿਆਂ ਦਾ ਲਹੂ ਲੈ ਕੇ ਨਹੀਂ ਬਲਕਿ ਆਪਣਾ ਹੀ ਲਹੂ ਲੈ ਕੇ ਪਾਕ ਮਕਾਨ ਵਿੱਚ ਇੱਕ ਹੀ ਵਾਰੀ ਵੜ ਗਿਆ ਅਤੇ ਹਮੇਸ਼ਾ ਦੀ ਖਲਾਸੀ ਕਰਾਈ। ਕਿਉਂ ਜੇ ਜਦੋਂ ਬੱਕਰੀਆਂ ਅਤੇ ਢੱਗੀਆਂ ਦੇ ਲਹੂ ਅਤੇ ਗਾਵਾਂ ਦੀ ਸਵਾਹ ਨਾਪਾਕਾਂ ਉੱਤੇ ਛਿੜਕਣ ਨਾਲ ਜ਼ਾਹਰੀ ਪਾਕਿਜ਼ਗੀ ਹਾਸਲ ਹੁੰਦੀ ਹੈ ਅਤੇ ਮਸੀਹ ਦਾ ਲਹੂ ਜਿਹਨੇ ਆਪਣੇ ਆਪ ਨੂੰ ਅਜ਼ਲੀ ਰੂਹ ਦੇ ਰਾਹੀਂ ਰੱਬ ਦੇ ਸਾਹਮਣੇ ਬੇਐਬ ਕੁਰਬਾਨ ਕੀਤਾ, ਤੁਹਾਡੇ ਦਿਲਾਂ ਨੂੰ ਮੁਰਦਾ ਕੰਮਾਂ ਤੋਂ ਕਿਉਂ ਨਾ ਪਾਕ ਕਰੇਗਾ ਤਾਂ ਜੋ ਜਿਉਂਦੇ ਰੱਬ ਦੀ ਇਬਾਦਤ ਕਰਨ, ਅਤੇ ਇਸੇ ਪਾਰੋਂ ਉਹ ਨਵੇਂ ਅਹਿਦ ਦਾ ਬਾਨੀ ਏ ਤਾਂ ਜੋ ਉਸ ਮੌਤ ਦੇ ਪਾਰੋਂ ਜਿਹੜੀ ਪੁਰਾਣੇ ਅਹਿਦ ਦੇ ਵੇਲੇ ਕਸੂਰਾਂ ਦੀ ਮੁਆਫ਼ੀ ਲਈ ਹੋਈ ਏ, ਬੁਲਾਏ ਹੋਏ ਲੋਕ ਹੀ ਵਾਅਦੇ ਦੇ ਮੁਤਾਬਕ ਹਮੇਸ਼ਾ ਦੀ ਮਿਰਾਸ ਨੂੰ ਹਾਸਲ ਕਰਨ। ਦਰਸੀਵਾਜ਼ ਬਾਈਬਲ ਵਿੱਚੋਂ ਮੱਤੀ, ਅਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਅਤੇ ਨਿੱਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ, ਉਹ ਇਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਜਦ ਬੈਠ ਗਿਆ ਅਤੇ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਹ ਆਪਣੀ ਜ਼ਬਾਨ ਖੋਲ੍ਹ ਕੇ ਉਹਨਾਂ ਨੂੰ ਇੰਝ ਤਾਲੀਮ ਦੇਣ ਲੱਗਿਆ, ਧੰਨ ਨੇ ਉਹ ਜਿਹੜੇ ਰਹਿਮ ਦਿਲ ਨੇ ਕਿਉਂ ਜੇ ਉਹਨਾਂ ਉੱਤੇ ਰਹਿਮ ਕੀਤਾ ਜਾਵੇਗਾ। ਮੱਤੀ, ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਹੋ ਕੇ ਗਿਆ ਅਤੇ ਉਹਦੇ ਚੇਲਿਆਂ ਨੂੰ ਭੁੱਖ ਲੱਗੀ ਅਤੇ ਉਹ ਬਾਲੀਆਂ ਤੋੜ ਤੋੜ ਕੇ ਖਾਣ ਲੱਗ ਪਏ। ਫਰੀਸੀਆਂ ਨੇ ਇਹ ਵੇਖ ਕੇ ਉਹਨੂੰ ਆਖਿਆ, ਭਈ ਵੇਖ ਤੇਰੇ ਚੇਲੇ ਉਹ ਕੰਮ ਕਰਦੇ ਨੇ ਜਿਹੜੇ ਸਬਤ ਦੇ ਦਿਨ ਕਰਨਾ ਜਾਇਜ਼ ਨਹੀਂ। ਉਹਨੇ ਉਹਨਾਂ ਨੂੰ ਆਖਿਆ, ਭਈ ਕੀ ਤੁਸੀਂ ਇਹ ਨਹੀਂ ਪੜ੍ਹਿਆ ਭਈ ਜਦ ਦਾਊਦ ਅਤੇ ਉਹਦੇ ਸਾਥੀ ਭੁੱਖੇ ਸੀ ਅਤੇ ਉਹਨਾਂ ਨੇ ਕੀ ਕੀਤਾ, ਉਹ ਕਿਉਂ ਰੱਬ ਦੇ ਘਰ ਗਏ ਅਤੇ ਨਜ਼ਰ ਦੀਆਂ ਰੋਟੀਆਂ ਖਾਧੀਆਂ ਜਿਨ੍ਹਾਂ ਨੂੰ ਖਾਣਾ ਨਾ ਉਹਦੇ ਲਈ ਜਾਇਜ਼ ਸੀ ਨਾ ਉਹਦੇ ਸਾਥੀਆਂ ਲਈ ਪਰ ਸਿਵਾਏ ਕਾਹਨ ਦੇ? ਜਾਂ ਤੁਸੀਂ ਤੁਰੈਤ ਵਿੱਚ ਨਹੀਂ ਪੜ੍ਹਿਆ ਭਈ ਕਾਹਨ ਸਬਤ ਦੇ ਦਿਨ ਹੈਕਲ ਵਿੱਚ ਸਬਤ ਦੀ ਬੇਹੁਰਮਤੀ ਕਰਦੇ ਨੇ ਅਤੇ ਬੇਕਸੂਰ ਰਹਿੰਦੇ ਨੇ? ਮੈਂ ਤੁਹਾਨੂੰ ਆਖਦਾ ਵਾਂ ਭਈ ਇੱਥੇ ਉਹ ਏ ਜਿਹੜਾ ਹੈਕਲ ਤੋਂ ਵੀ ਵੱਡਾ ਏ। ਪਰ ਜੇ ਤੁਸੀਂ ਇਹਦਾ ਮਤਲਬ ਜਾਣਦੇ ਭਈ ਮੈਂ ਕੁਰਬਾਨੀ ਨਹੀਂ ਰਹਿਮ ਪਸੰਦ ਕਰਦਾ ਵਾਂ ਅਤੇ ਬੇਕਸੂਰਾਂ ਨੂੰ ਕਸੂਰਵਾਰ ਨਾ ਠਹਿਰਾਉਂਦੇ, ਕਿਉਂ ਜੇ ਇਬਨੇ ਆਦਮ ਸਬਤ ਦਾ ਮਾਲਕ ਏ ਅਤੇ ਉਹ ਉੱਥੋਂ ਤੁਰ ਕੇ ਉਹਨਾਂ ਦੇ ਇਬਾਦਤਖਾਨੇ ਵਿੱਚ ਗਿਆ ਅਤੇ ਵੇਖੋ ਉੱਥੇ ਇੱਕ ਬੰਦਾ ਸੀ ਜਿਹਦਾ ਇੱਕ ਹੱਥ ਸੁੱਕਿਆ ਹੋਇਆ ਸੀ। ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾਉਣ ਦੇ ਇਰਾਦੇ ਨਾਲ ਪੁੱਛਿਆ, ਭਈ ਕੀ ਸਬਤ ਦੇ ਦਿਨ ਸ਼ਿਫਾ ਦੇਣਾ ਜਾਇਜ਼ ਏ? ਉਹਨੇ ਉਹਨਾਂ ਨੂੰ ਆਖਿਆ, ਭਈ ਅਜਿਹਾ ਕੌਣ ਏ ਜਿਹਦੀ ਇੱਕ ਭੇਡ ਹੋਵੇ ਅਤੇ ਉਹ ਸਬਤ ਦੇ ਦਿਨ ਖੱਡੇ ਵਿੱਚ ਡਿੱਗ ਪਵੇ ਅਤੇ ਉਹ ਉਹਨੂੰ ਫੜ ਕੇ ਨਾ ਕੱਢੇ? ਇਸ ਲਈ ਬੰਦੇ ਦੀ ਕਦਰ ਅਤੇ ਭੇਡ ਤੋਂ ਕਿਤੇ ਬਹੁਤੀ ਏ, ਇਸੇ ਲਈ ਸਬਤ ਦੇ ਦਿਨ ਨੇਕੀ ਕਰਨਾ ਜਾਇਜ਼ ਏ। ਤਦ ਉਹਨੇ ਉਸ ਬੰਦੇ ਨੂੰ ਆਖਿਆ, ਭਈ ਆਪਣਾ ਹੱਥ ਵਧਾ। ਉਹਨੇ ਵਧਾਇਆ ਅਤੇ ਉਹ ਦੂਜੇ ਹੱਥ ਵਾਂਗਰ ਚੰਗਾ ਹੋ ਗਿਆ। ਮਰਕਸ, ਅਤੇ ਉਹ ਸਾਰੇ ਗਲੀਲ ਵਿੱਚ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਜਾ ਕੇ ਮੁਨਾਦੀ ਕਰਦਾ ਅਤੇ ਬਦਰੂਆਂ ਨੂੰ ਕੱਢਦਾ ਰਿਹਾ। ਅਤੇ ਇੱਕ ਕੋੜੀ ਨੇ ਉਹਦੇ ਕੋਲ ਆ ਕੇ ਉਹਦੀ ਮਿਹਨਤ ਕੀਤੀ ਅਤੇ ਉਹਦੇ ਸਾਹਮਣੇ ਗੋਡੇ ਟੇਕ ਕੇ ਉਹਨੂੰ ਆਖਿਆ, ਜੇ ਤੂੰ ਚਾਹਵੇਂ ਤਾਂ ਮੈਨੂੰ ਪਾਕ ਸਾਫ਼ ਕਰ ਸਕਦਾ ਹੈ। ਉਹਨੇ ਉਹਦੇ ਉੱਤੇ ਤਰਸ ਖਾ ਕੇ ਹੱਥ ਵਧਾਇਆ ਅਤੇ ਉਹਨੂੰ ਛੂਹ ਕੇ ਉਹਨੂੰ ਆਖਿਆ, ਮੈਂ ਚਾਹੁੰਦਾ ਵਾਂ ਭਈ ਤੂੰ ਪਾਕ ਸਾਫ਼ ਹੋ ਜਾ। ਅਤੇ ਛੇਤੀ ਨਾਲ ਉਹਦਾ ਕੋੜ ਜਾਂਦਾ ਰਿਹਾ ਅਤੇ ਉਹ ਪਾਕ ਸਾਫ਼ ਹੋ ਗਿਆ। ਲੂਕਾ, ਅਤੇ ਵੇਖੋ ਇੱਕ ਸ਼ਰ੍ਹਾਂ ਦਾ ਆਲਮ ਉੱਠਿਆ ਅਤੇ ਇਹ ਆਖ ਕੇ ਉਹਦੀ ਅਜ਼ਮਾਇਸ਼ ਕਰਨ ਲੱਗਿਆ, ਭਈ ਐ ਉਸਤਾਦ ਮੈਂ ਕੀ ਕਰਾਂ ਕਿ ਹਮੇਸ਼ਾ ਦੀ ਹਯਾਤੀ ਦਾ ਵਾਰਸ ਬਣਾ। ਉਹਨੇ ਉਹਨੂੰ ਆਖਿਆ, ਭਈ ਤੌਰਾਤ ਵਿੱਚ ਕੀ ਲਿਖਿਆ ਹੈ, ਤੂੰ ਕੀ ਪੜ੍ਹਦਾ ਹੈ? ਉਹਨੇ ਜਵਾਬ ਵਿੱਚ ਉਹਨੂੰ ਆਖਿਆ, ਭਈ ਤੂੰ ਖੁਦਾਵੰਦ ਆਪਣੇ ਰੱਬ ਨਾਲ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਅਤੇ ਆਪਣੀ ਸਾਰੀ ਤਾਕਤ ਅਤੇ ਆਪਣੀ ਸਾਰੀ ਸਿਆਣ ਨਾਲ ਮੁਹੱਬਤ ਰੱਖ ਅਤੇ ਆਪਣੇ ਗੁਆਂਢੀ ਨਾਲ ਆਪਣੇ ਬਰਾਬਰ ਮੁਹੱਬਤ ਰੱਖ। ਉਹਨੇ ਉਹਨੂੰ ਆਖਿਆ, ਤੂੰ ਠੀਕ ਜਵਾਬ ਦਿੱਤਾ, ਇਹੀ ਕਰ ਅਤੇ ਤੂੰ ਜਿਉਂਦਾ ਰਹੇਗਾ। ਪਰ ਉਹਨੇ ਆਪਣੇ ਆਪ ਨੂੰ ਰਾਸਤਬਾਜ਼ ਬਣਾਉਣ ਦੀ ਗਰਜ਼ ਨਾਲ ਯਸੂ ਨੂੰ ਪੁੱਛਿਆ, ਫਿਰ ਮੇਰਾ ਗੁਆਂਢੀ ਕੌਣ ਹੈ? ਯਸੂ ਨੇ ਜਵਾਬ ਵਿੱਚ ਆਖਿਆ, ਭਈ ਇੱਕ ਬੰਦਾ ਯਰੂਸ਼ਲਮ ਤੋਂ ਯਰੂ ਨੂੰ ਜਾ ਰਿਹਾ ਸੀ, ਭਈ ਡਾਕੂਆਂ ਵਿੱਚ ਫੜਿਆ ਗਿਆ, ਉਹਨਾਂ ਨੇ ਉਹਦੇ ਕੱਪੜੇ ਲਾ ਲਏ ਅਤੇ ਮਾਰਿਆ ਵੀ ਅਤੇ ਅਧਮੂਆ ਛੱਡ ਕੇ ਟੁਰ ਗਏ। ਇਤਫਾਕ ਨਾਲ ਇੱਕ ਕਾਹਨ ਉਸ ਰਾਹ ਵਿੱਚ ਜਾ ਰਿਹਾ ਸੀ ਅਤੇ ਉਹਨੂੰ ਵੇਖ ਕੇ ਕਤਰਾ ਕੇ ਟੁਰ ਗਿਆ। ਇਸੇ ਤਰ੍ਹਾਂ ਇੱਕ ਲਾਵੀ ਉਸ ਥਾਂ 'ਤੇ ਆਇਆ, ਉਹ ਵੀ ਉਹਨੂੰ ਵੇਖ ਕੇ ਕਤਰਾ ਕੇ ਟੁਰ ਗਿਆ। ਪਰ ਇੱਕ ਸਾਮਰੀ ਸਫ਼ਰ ਕਰਦਿਆਂ ਕਰਦਿਆਂ ਉੱਥੇ ਆ ਗਿਆ ਅਤੇ ਉਹਨੂੰ ਵੇਖ ਕੇ ਉਹਨੇ ਤਰਸ ਖਾਧਾ ਅਤੇ ਉਹਦੇ ਕੋਲ ਆ ਕੇ ਉਹਦੇ ਜ਼ਖਮਾਂ ਉੱਤੇ ਤੇਲ ਅਤੇ ਮਹਿ ਲਾ ਕੇ ਬੰਨਿਆ ਅਤੇ ਆਪਣੇ ਡੰਗਰ ਉੱਤੇ ਸਵਾਰ ਕਰਕੇ ਸਰਾਏ ਵਿੱਚ ਲੈ ਗਿਆ ਅਤੇ ਉਹਦੀ ਖਬਰਗੀਰੀ ਕੀਤੀ। ਦੂਜੇ ਦਿਨ 2 ਦਿਨਾਰ ਕੱਢ ਕੇ ਬਟਿਆਰੇ ਨੂੰ ਦਿੱਤੇ ਅਤੇ ਆਖਿਆ, ਭਈ ਇਹਦੀ ਖਬਰਗੀਰੀ ਕਰੀ ਅਤੇ ਜੋ ਕੁਝ ਇਹਦੇ ਤੋਂ ਵੱਧ ਖਰਚ ਹੋਵੇਗਾ ਮੈਂ ਫਿਰ ਆ ਕੇ ਤੈਨੂੰ ਦੇ ਦੇਵਾਂਗਾ। ਇਹਨਾਂ ਤਿੰਨਾਂ ਵਿੱਚੋਂ ਉਸ ਬੰਦੇ ਦਾ ਜਿਹੜਾ ਡਾਕੂਆਂ ਵਿੱਚ ਫੜਿਆ ਗਿਆ ਸੀ, ਤੇਰੇ ਖਿਆਲ ਵਿੱਚ ਕੌਣ ਗੁਆਂਢੀ ਸੀ? ਉਹਨੇ ਆਖਿਆ, ਉਹ ਜਿਹਨੇ ਉਹਦੇ ਉੱਤੇ ਰਹਿਮ ਖਾਧਾ। ਯਿਸੂ ਨੇ ਉਹਨੂੰ ਆਖਿਆ, ਜਾ ਤੂੰ ਵੀ ਇੰਜ ਹੀ ਕਰ। ਮੱਤੀ ਤੇ ਈਦ ਫਤੀਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਦੇ ਕੋਲ ਆ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਭਈ ਅਸੀਂ ਤੇਰੇ ਲਈ ਫਿਸਾ ਖਾਣ ਦੀ ਤਿਆਰੀ ਕਰੀਏ? ਉਹਨੇ ਆਖਿਆ, ਸ਼ਹਿਰ ਵਿੱਚ ਫਲਾਂ ਬੰਦੇ ਦੇ ਕੋਲ ਜਾ ਕੇ ਆਖਣਾ, ਉਸਤਾਦ ਆਖਦਾ ਹੈ ਭਈ ਮੇਰਾ ਵੇਲਾ ਨੇੜੇ ਹੈ, ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਵੱਲ ਈਦ ਫਸਾ ਕਰਾਂਗਾ। ਅਤੇ ਜਿਵੇਂ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਸੀ, ਉਹਨਾਂ ਨੇ ਉਂਝ ਹੀ ਕੀਤਾ ਅਤੇ ਫਸਾ ਤਿਆਰ ਕੀਤੀ। ਜਦੋਂ ਸ਼ਾਮ ਹੋਈ ਤਾਂ ਉਹ 12 ਚੇਲਿਆਂ ਦੇ ਨਾਲ ਖਾਣਾ ਖਾਣ ਬੈਠਿਆ ਸੀ। ਜਦੋਂ ਉਹ ਖਾ ਰਹੇ ਸੀ ਤਾਂ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਬਦਨ ਹੈ। ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ, ਕਿਉਂ ਜੇ ਇਹ ਮੇਰਾ ਉਹ ਅਹਿਦ ਦਾ ਖੂਨ ਹੈ ਜਿਹੜਾ ਬਥੇਰਿਆਂ ਲਈ ਪਾਪਾਂ ਦੀ ਮਾਫ਼ੀ ਲਈ ਵਗਾਇਆ ਜਾਂਦਾ ਹੈ। ਰੋਮੀਓ ਇਸ ਲਈ ਇਹ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਾ ਕੇ ਤੁਹਾਤੋਂ ਦਰਖਾਸਤ ਕਰਦਾ ਵਾਂ, ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ ਜਿਹੜੀ ਜ਼ਿੰਦਾ ਅਤੇ ਪਾਕ ਅਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਕਬੂਲ ਇਬਾਦਤ ਹੈ। ਅਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਦੇ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਅਤੇ ਪਸੰਦੀਦਾ ਅਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਰਹੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸ਼ਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਸਾਰੀ ਜਾਨ ਸਾਰੀ ਦਾ ਮਾਦਾ ਅਲਾਹੀ ਪਿਆਰ, ਬਿਮਾਰੀ ਦੀ ਸ਼ਿਫਾ ਅਤੇ ਪਾਪ ਦੀ ਤਬਾਹੀ ਦਾ ਪਰਛਾਵਾਂ ਅਤੇ ਇਜ਼ਹਾਰ ਏ। ਸਾਡੇ ਮਾਲਕ ਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਅਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ੇ ਅਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਇਕੱਲਾ ਚੰਗਾ ਸਬੂਤ ਹੈ। ਭਾਵੇਂ ਪਾਪ ਅਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਰ ਕਰਦਿਆਂ ਹੋਏ ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਝ ਹੀ ਕਰਨ ਜਿਵੇਂ ਉਹਨੇ ਕੀਤਾ ਅਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਉਸਤਾਦ ਉੱਤੇ ਪੂਰਾ ਇਮਾਨ ਅਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਛਾਵਰ ਕਰ ਸਕਦੇ ਹਾਂ, ਬਸ ਇਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗਰ ਹੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤਾਂ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾ ਰਹੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਅਤੇ ਤਕਲੀਫ ਸਹੀ। ਯਿਸੂ ਨੇ ਇੱਕ ਹੀ ਵੇਲੇ ਵਿੱਚ 70 ਲੋਕਾਂ ਨੂੰ ਘੱਲਿਆ, ਪਰ ਬਸ 12 ਜਣੇ ਹੀ ਜ਼ਰੂਰੀ ਤਾਰੀਖੀ ਰਿਕਾਰਡ ਬਣਾ ਸਕੇ। ਰਵਾਇਤ ਉਹਦੇ ਸਿਰ ਉੱਤੇ 200 ਜਾਂ 300 ਚੇਲਿਆਂ ਦਾ ਸਿਹਰਾ ਹੀ ਬੰਨਦੀ ਏ, ਜਿਨ੍ਹਾਂ ਦਾ ਕੋਈ ਨਾਂ ਨਿਸ਼ਾਨ ਨਹੀਂ ਮਿਲਿਆ। ਬੁਲਾਏ ਹੋਏ ਇੱਥੇ ਬਹੁਤ ਨੇ, ਪਰ ਬਰਗਜ਼ੀਦਾ ਥੋੜ੍ਹੇ ਨੇ। ਉਹ ਫਜ਼ਲ ਤੋਂ ਦੂਰ ਹੋ ਗਏ ਨੇ, ਕਿਉਂ ਜੇ ਉਹਨਾਂ ਨੇ ਅਸਲ ਵਿੱਚ ਆਪਣੇ ਮਾਲਕ ਦੀ ਹਦਾਇਤ ਨੂੰ ਨਹੀਂ ਸਮਝਿਆ ਸੀ। ਮਸੀਹਤ ਜਿਵੇਂ ਯਿਸੂ ਨੇ ਇਹਦੀ ਤਾਲੀਮ ਦਿੱਤੀ ਸੀ, ਕੋਈ ਭੇਤ ਜਾਂ ਤਕਰੀਬਾਂ ਦਾ ਇੱਕ ਨਿਜ਼ਾਮ ਨਹੀਂ, ਤੇ ਨਾ ਹੀ ਇੱਕ ਰਸਮੀ ਯਹੋਵਾ ਵੱਲੋਂ ਕੋਈ ਤੋਹਫਾ ਹੈ, ਬਲਕਿ ਇਹ ਗਲਤੀ ਨੂੰ ਮੁਕਾਉਣ ਅਤੇ ਬਿਮਾਰ ਨੂੰ ਸ਼ਫਾ ਦੇਣ ਲਈ ਪਿਆਰ ਦਾ ਇਜ਼ਹਾਰ ਸੀ। ਸਿਰਫ ਮਸੀਹ ਜਾਂ ਸੱਚਾਈ ਦੇ ਨਾਂ ਨਾਲ ਨਹੀਂ, ਬਲਕਿ ਸੱਚਾਈ ਦੇ ਇਜ਼ਹਾਰ ਵਿੱਚ ਜਿਵੇਂ ਦਾ ਮਾਮਲਾ ਇਲਾਹੀ ਲੋ ਦੇ ਸਿਲਸਿਲੇ ਦਾ ਹੋਇਆ ਹੋਵੇਗਾ। ਉਹਨੇ ਇਨਸਾਨੀ ਹਯਾਤੀ ਦੀ ਅਜ਼ਮਤ ਦੇ ਪਾਰੋਂ ਇਲਾਹੀ ਹਯਾਤੀ ਨੂੰ ਜ਼ਾਹਰ ਕੀਤਾ। ਉਹਦੇ ਖਾਲਸ ਖਲੂਸ ਦੀ ਵਸਤ ਦੇ ਪਾਰੋਂ ਉਹਨੇ ਮੁਹੱਬਤ ਦੀ ਵਜ਼ਾਹਤ ਕੀਤੀ। ਉਹਦੇ ਇਲਾਹੀ ਇਖਤਿਆਰ ਦੀ ਗਵਾਹੀ ਵਿੱਚ ਉਹਨੇ ਇਹ ਸਬੂਤ ਫਰਾਹਮ ਕੀਤਾ ਭਈ ਹਯਾਤੀ, ਸੱਚਾਈ ਅਤੇ ਮੁਹੱਬਤ ਬਿਮਾਰੀ ਅਤੇ ਪਾਪੀ ਨੂੰ ਸ਼ਫਾ ਦਿੰਦੇ ਨੇ ਅਤੇ ਸਿਆਣ ਦੇ ਪਾਰੋਂ ਨਾ ਕਿ ਮਾਦੇ ਦੇ ਪਾਰੋਂ ਮੌਤ ਉੱਤੇ ਫਤਿਹ ਪਾਉਂਦੇ ਨੇ। ਇਲਾਹੀ ਪਿਆਰ ਦਾ ਇਹ ਸਭ ਤੋਂ ਉੱਚਾ ਸਬੂਤ ਸੀ ਜਿਹੜਾ ਉਹ ਪੇਸ਼ ਕਰ ਸਕਦਾ ਸੀ। ਉਹਦਾ ਕਮਲ ਨਮੂਨਾ ਸਾਡੇ ਸਾਰਿਆਂ ਦੀ ਮੁਕਤੀ ਲਈ ਸੀ, ਪਰ ਸਿਰਫ ਉਹ ਹੀ ਕੰਮ ਕਰਨ ਦੇ ਰਾਹੀਂ ਜਿਹੜੇ ਉਹਨੇ ਕੀਤੇ ਅਤੇ ਦੂਜਿਆਂ ਨੂੰ ਉਹਦੀ ਤਾਲੀਮ ਦਿੱਤੀ। ਸ਼ਿਫਾ ਲਈ ਉਹਦਾ ਮਕਸਦ ਬਸ ਸਿਹਤ ਦੇਣਾ ਨਹੀਂ ਸੀ, ਬਲਕਿ ਆਪਣਾ ਇਲਾਹੀ ਅਸੂਲ ਜ਼ਾਹਰ ਕਰਨਾ ਵੀ ਸੀ। ਜੋ ਕੁਝ ਉਹਨੇ ਆਖਿਆ ਅਤੇ ਕੀਤਾ ਉਹਦੇ ਵਿੱਚ ਉਹ ਰੱਬ ਤੋਂ, ਸੱਚਾਈ ਅਤੇ ਪਿਆਰ ਤੋਂ ਮੁਤਾਸਰ ਸੀ। ਸਾਡਾ ਅਸਮਾਨੀ ਪਿਓ ਇਲਾਹੀ ਮੁਹੱਬਤ ਇਹ ਮੰਗ ਰੱਖਦਾ ਹੈ ਵੀ ਸਾਨੂੰ ਸਾਡੇ ਮਾਲਕ ਅਤੇ ਉਹਦੇ ਚੇਲਿਆਂ ਦੇ ਨਮੂਨੇ ਮਗਰ ਟੁਰਨਾ ਚਾਹੀਦਾ ਹੈ ਅਤੇ ਬਸ ਉਹਦੀ ਸ਼ਖਸੀਅਤ ਦੀ ਹੀ ਇਬਾਦਤ ਨਹੀਂ ਕਰਨੀ ਚਾਹੀਦੀ। ਇਹ ਗੱਲ ਅਫਸੋਸਨਾਕ ਹੈ ਵੀ ਇਲਾਹੀ ਖਿਦਮਤ ਦਾ ਜੁਮਲਾ ਆਮ ਤੌਰ 'ਤੇ ਰੋਜ਼ਾਨਾ ਦੇ ਕੰਮਾਂ ਦੀ ਬਜਾਏ ਅਵਾਮੀ ਇਬਾਦਤ ਦੇ ਮਾਨਿਆਂ ਦੇ ਨਾਲ ਆਇਆ ਹੈ। ਯਾਕੂਬ ਰਸੂਲ ਨੇ ਆਖਿਆ, ਤੂੰ ਆਪਣਾ ਇਮਾਨ ਬਗੈਰ ਅਮਲਾਂ ਦੇ ਮੈਨੂੰ ਵਿਖਾ ਅਤੇ ਮੈਂ ਆਪਣਾ ਇਮਾਨ ਅਮਲਾਂ ਨਾਲ ਤੈਨੂੰ ਵਿਖਾਵਾਂਗਾ। ਹਯਾਤੀ ਦੀ ਲਾਜ਼ਵਾਲ ਅਸਲੀਅਤ, ਇਹਦੀ ਕੁਦਰਤ ਅਤੇ ਲਫਾਨੀਅਤ ਉੱਤੇ ਸਾਡੇ ਯਕੀਨ ਨੂੰ ਮਜ਼ਬੂਤ ਕਰਦਿਆਂ ਹੋਏ ਇਹ ਫਹਿਮ ਭਈ ਰੱਬ ਰੂਹ ਹਯਾਤੀ ਏ ਸਾਡੇ ਦਿਨਾਂ ਨੂੰ ਵਧਾਉਂਦਾ ਏ। ਇਮਾਨ ਇੱਕ ਸਮਝੇ ਹੋਏ ਅਸੂਲ ਉੱਤੇ ਇਨਹਿਸਾਰ ਕਰਦਾ ਏ। ਇਹ ਅਸੂਲ ਬਿਮਾਰ ਨੂੰ ਠੀਕ ਕਰਦਾ ਏ ਅਤੇ ਬਰਦਾਸ਼ਤ ਅਤੇ ਸ਼ੈਵਾਂ ਦੇ ਹਮਾਹੰਗ ਮਰਹਲਿਆਂ ਨੂੰ ਜ਼ਾਹਰ ਕਰਦਾ ਏ। ਸਾਡੀਆਂ ਤਾਲੀਮਾਂ ਦਾ ਨਤੀਜਾ ਉਹਨਾਂ ਦੀ ਲੋੜ ਦੇ ਵੇਲੇ ਕੀਤੀ ਹੋਈ ਤਸਦੀਕ ਏ। ਜਦੋਂ ਉਹ ਖਾ ਰਹੇ ਸੀ ਤੇ ਯਸੂ ਨੇ ਰੋਟੀ ਲਈ ਤੇ ਬਰਕਤ ਦੇ ਕੇ ਤੋੜੀ ਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ ਇਹ ਮੇਰਾ ਬਦਨ ਏ। ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ। ਜੇ ਇਹ ਸਾਕਰਾਮੈਂਟ ਨੂੰ ਰੋਟੀ ਤੇ ਮੈਂ ਨੂੰ ਵਰਤਣ ਨਾਲ ਮਹਿਦੂਦ ਕਰ ਦਿੱਤਾ ਜਾਵੇ ਤੇ ਅਸਲੀ ਜੌਹਰ ਰੂਹਾਨੀ ਤੌਰ ਤੇ ਖਤਮ ਹੋ ਜਾਂਦਾ ਏ। ਚੇਲਿਆਂ ਨੇ ਰੋਟੀ ਖਾ ਲਈ ਸੀ, ਫਿਰ ਵੀ ਯਸੂ ਨੇ ਦੁਆ ਕਰਕੇ ਉਹਨਾਂ ਨੂੰ ਰੋਟੀ ਦਿੱਤੀ। ਜ਼ਾਹਰੀ ਲਿਹਾਜ਼ ਨਾਲ ਇਹ ਸ਼ਾਇਦ ਬੇਵਕੂਫੀ ਵਾਲੀ ਗੱਲ ਹੋਵੇ, ਪਰ ਇਹਦੇ ਰੂਹਾਨੀ ਮਫਹੂਮ ਵਿੱਚ ਇਹ ਫਿਤਰੀ ਤੇ ਖੂਬਸੂਰਤ ਗੱਲ ਸੀ। ਯਸੂ ਨੇ ਦੁਆ ਕੀਤੀ, ਉਹਨੇ ਹੋਰ ਰੋਸ਼ਨ ਹੋਰ ਰੂਹਾਨੀ ਖਿਆਲਾਂ ਦੇ ਨਾਲ ਆਪਣੇ ਦਿਲ ਨੂੰ ਤਾਜ਼ਾ ਦਮ ਕਰਨ ਲਈ ਮਾਦੀ ਹਿੱਸਾ ਤੋਂ ਲਿਆ। ਸਾਡਾ ਬਪਤਿਸਮਾ ਸਾਰੀ ਗਲਤੀ ਤੋਂ ਸਾਡੀ ਪਾਕਿਜ਼ਗੀ ਏ। ਸਾਡੀ ਕਲੀਸੀਆ ਇਲਾਹੀ ਅਸੂਲ ਮੁਹੱਬਤ ਉੱਤੇ ਕਾਇਮ ਏ। ਅਸੀਂ ਇਸ ਕਲੀਸੀਆ ਵਿੱਚ ਬਸ ਰੂਹ ਵਿੱਚ ਨੌਮਲੂਦ ਹੁੰਦਿਆਂ ਹੋਏ ਇਕੱਠੇ ਹੋ ਸਕਦੇ ਹਾਂ। ਜਦ ਅਸੀਂ ਮੁਹੱਬਤ ਦੇ ਫਲ ਲਿਆਉਂਦਿਆਂ ਹੋਏ, ਗਲਤੀ ਨੂੰ ਕੱਢਦਿਆਂ ਹੋਏ ਅਤੇ ਬਿਮਾਰਾਂ ਨੂੰ ਸ਼ਫਾ ਦਿੰਦਿਆਂ ਹੋਏ ਉਸ ਹਯਾਤੀ ਤਿੱਕਰ ਅੱਪੜਦੇ ਹਾਂ ਜਿਹੜੀ ਸੱਚਾਈ ਏ ਅਤੇ ਉਸ ਸੱਚਾਈ ਤਿੱਕਰ ਪੜਦੇ ਹਾਂ ਜਿਹੜੀ ਹਯਾਤੀ ਏ। ਸਾਡਾ ਯੂਖਰਿਸਤ ਇੱਕ ਰੱਬ ਦੇ ਨਾਲ ਰੂਹਾਨੀ ਸ਼ਰਾਕਤ ਏ। ਸਾਡੀ ਰੋਟੀ ਜਿਹੜੀ ਅਸਮਾਨ ਤੋਂ ਉਤਰਦੀ ਏ ਸੱਚਾਈ ਏ। ਸਾਡਾ ਪਿਆਲਾ ਸਲੀਬ ਏ। ਸਾਡੀ ਮੈਂ ਯਾਨੀ ਉਹ ਮੈਂ ਜਿਹੜੀ ਸਾਡੇ ਮਾਲਕ ਨੇ ਪੀਤੀ ਅਤੇ ਆਪਣੇ ਪੈਰੋਕਾਰਾਂ ਨੂੰ ਵੀ ਇਹਦਾ ਹੁਕਮ ਦਿੱਤਾ, ਮੁਹੱਬਤ ਦਾ ਇਲਹਾਮ ਏ। ਮਸੀਹੀਓ, ਕੀ ਤੁਸੀਂ ਉਹਦਾ ਪਿਆਲਾ ਪੀ ਰਹੇ ਹੋ? ਕੀ ਤੁਸੀਂ ਨਵੇਂ ਅਹਿਦ ਦਾ ਲਹੂ ਵੰਡਿਆ ਏ? ਯਾਨੀ ਉਹ ਤਕਲੀਫਾਂ ਜਿਹੜੀਆਂ ਰੱਬ ਦੇ ਬਾਰੇ ਇੱਕ ਨਵੇਂ ਅਤੇ ਉੱਚੇ ਫਹਿਮ ਨੂੰ ਪੇਸ਼ ਕਰਦੀਆਂ ਨੇ? ਜੇ ਨਹੀਂ ਤੇ ਕੀ ਤੁਸੀਂ ਆਖ ਸਕਦੇ ਹੋ ਵੀ ਤੁਸੀਂ ਉਸ ਪਿਆਲੇ ਵਿੱਚ ਯਸੂ ਦੀ ਯਾਦਗਾਰੀ ਮਨਾਈਏ? ਉਹ ਸਾਰੇ ਜਿਹੜੇ ਯਸੂ ਦੀ ਯਾਦਗਾਰੀ ਵਿੱਚ ਰੋਟੀ ਖਾਂਦੇ ਅਤੇ ਮੈਂ ਪੀਂਦੇ ਨੇ, ਉਹ ਅਸਲ ਵਿੱਚ ਉਸ ਪਿਆਲੇ ਅਤੇ ਉਸ ਸਲੀਬ ਵਿੱਚੋਂ ਵੰਡਣ ਲਈ ਅਤੇ ਮਸੀਹ ਦੇ ਅਸੂਲ ਦੀ ਖਾਤਰ ਸਭ ਕੁਝ ਛੱਡਣ ਲਈ ਰਾਜ਼ੀ ਨੇ। ਅਤੇ ਫਿਰ ਇਸ ਇਲਹਾਮ ਨੂੰ ਇੱਕ ਮੁਰਦਾ ਰਸਮ ਨਾਲ ਕਿਉਂ ਮਨਸੂਬ ਕੀਤਾ ਜਾਂਦਾ ਹੈ, ਬਜਾਏ ਕਿ ਗਲਤੀ ਨੂੰ ਦੂਰ ਕਰਦਿਆਂ ਹੋਏ ਅਤੇ ਬਦਨ ਨੂੰ ਪਾਕ ਅਤੇ ਰੱਬ ਲਈ ਕਬੂਲ ਕਰਨ ਦੇ ਕਾਬਲ ਬਣਾਉਂਦਿਆਂ ਹੋਏ ਇਹ ਵਿਖਾਇਆ ਜਾਵੇ ਵੀ ਸੱਚਾਈ ਦਾ ਫਹਿਮ ਮਿਲਿਆ ਹੋਇਆ ਹੈ? ਜੇ ਮਸੀਹ ਸੱਚਾਈ ਇਜ਼ਹਾਰ ਵਿੱਚ ਸਾਡੇ ਕੋਲ ਆਇਆ ਹੈ ਤਾਂ ਕਿਸੇ ਦੂਜੀ ਯਾਦਗਾਰੀ ਦੀ ਲੋੜ ਨਹੀਂ ਹੈ, ਕਿਉਂਕਿ ਇਜ਼ਹਾਰ ਇਮੈਨੁਅਲ ਜਾਂ ਰੱਬ ਸਾਡੇ ਨਾਲ ਹੈ। ਅਤੇ ਜੇ ਕੋਈ ਦੂਜਾ ਸਾਡੇ ਨਾਲ ਹੈ ਤਾਂ ਉਹਦੀ ਯਾਦਗਾਰੀ ਮਨਾਉਣ ਦੀ ਕੀ ਲੋੜ ਹੈ? ਜੇ ਉਹ ਸਾਰੇ ਜਿਨ੍ਹਾਂ ਨੇ ਸਾਕਰਾਮੈਂਟ ਵਿੱਚ ਹਿੱਸਾ ਲਿਆ ਯਿਸੂ ਦੇ ਦੁੱਖਾਂ ਦੀ ਅਸਲ ਵਿੱਚ ਯਾਦਗਾਰੀ ਮਨਾਈ ਸੀ, ਤੇ ਉਸ ਪਿਆਲੇ ਵਿੱਚੋਂ ਪੀਤਾ ਸੀ ਤੇ ਉਹ ਜੱਗ ਵਿੱਚ ਇਨਕਲਾਬ ਲੈ ਆਉਂਦੇ। ਉਹ ਸਾਰੇ ਜਿਹੜੇ ਮਾਦੀ ਅਲਾਮਤਾਂ ਦੇ ਰਾਹੀਂ ਉਹਦੀ ਯਾਦਗਾਰੀ ਨੂੰ ਲੱਭਣ ਵਾਲੇ ਨੇ, ਉਹ ਸੂਲੀ ਚੁੱਕਣਗੇ, ਬਿਮਾਰਾਂ ਨੂੰ ਸ਼ਿਫਾ ਦੇਣਗੇ, ਬਦਰੂਆਂ ਨੂੰ ਕੱਢਣਗੇ ਤੇ ਮਸੀਹ ਸੱਚਾਈ ਦੀ ਖੁਸ਼ਖਬਰੀ ਗਰੀਬਾਂ ਮਨਫੀ ਸੋਚ ਵਾਲਿਆਂ ਨੂੰ ਦੇਣਗੇ। ਉਹ ਹਜ਼ਾਰ ਸਾਲਾ ਦੌੜ ਲਿਆਉਣਗੇ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਲਾਉਣ ਦੀ ਕੋਸ਼ਿਸ਼ ਕਰਦੀ ਹੈ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਰੱਖੇਗਾ। ਜਦੋਂ ਉਹ ਇਹ ਜਾਣੇਗਾ ਕਿ ਰੱਬ ਕਾਦਰ ਮੁਤਲਿਕ ਹੈ ਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਹੈ ਤੇ ਕਰ ਰਿਹਾ ਹੈ ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸ਼ਵਾਈਆ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾ ਦੇ ਦੁਬਾਰਾ ਜ਼ਾਹਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਹੈ ਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਹੈ ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਹੈ ਤੇ ਉਹ ਰੂਹ ਤੇ ਮਸੀਹੀ ਸ਼ਿਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਣਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।